ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੀ ਮਹੱਲਾ ਪੰਜਵਾਂ। ਆਪਣੇ ਹਰ ਪਹ ਬੇਨਤੀ ਕਹੀ ਐ, ਚਾਰ ਪਦਾਰਥ ਆਨੰਦ ਮੰਗਲ ਨਿਦ, ਸੁਖ ਸਹਿਜ ਸਿੱਧ ਲਹੀ ਐ। ਆਪਣੇ ਹਰ ਪਹ ਬੇਨਤੀ ਕਹੀ ਐ, ਚਾਰ ਪਦਾਰਥ ਆਨੰਦ ਮੰਗਲ ਨਿਦ, ਸੁਖ ਸਹਿਜ ਸਿੱਧ ਲਹੀ ਐ। ਰਹਾਉ ਮਾਨ ਤਿਆਗ ਹਰ ਚਰਣੀ ਲਾਗੂ, ਤਿਸ ਪ੍ਰਭ ਅੰਚਲ ਗਹੀ ਐ। ਆਚ ਨ ਲਾਗੈ ਅਗਨ ਸਾਗਰ ਤੇ, ਸਰਣ ਸੁਆਮੀ ਕੀ ਅਹੀ ਐ। ਕੋਟ ਪਰਾਧ ਮਹਾ ਅਕ੍ਰਿਤ ਕਾਨ, ਬਹੁਰ ਬਹੁਰ ਪ੍ਰਭ ਸਹੀ ਐ। ਕਰਣਾ ਮੈਂ ਪੂਰਨ ਪਰਮੇਸ਼ੁਰ, ਨਾਨਕ ਤਿਸ ਸਰਨਹੀ ਐ। ਕੋਟ ਪਰਾਧ ਮਹਾ ਅਕ੍ਰਿਤ ਕਾਨ, ਬਹੁਰ ਬਹੁਰ ਪ੍ਰਭ ਸਹੀ ਐ। ਕਰੁਣਾ ਮੈਂ ਪੂਰਨ ਪਰਮੇਸ਼ੁਰ, ਨਾਨਕ ਤਿਸ ਸਰਨਹੀ ਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਡਭਾਗੀ ਸਾਧ ਸੰਗਤ, ਆਪ ਨੇਤਾ ਪ੍ਰਤੀ ਸਾਹਿਬ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਬੈਠ ਕੇ ਭਗਤੀ ਦੀ ਮੂਰਤ ਬਣ ਕੇ ਗੁਰੂ ਕੇ ਪਾਵਨ ਹੁਕਮ ਦੀ ਵਿਚਾਰ ਸ਼ਮਲ ਕਰਦੇ ਹੋ। ਦਾਸ ਇਹ ਸਮਝਦਾ ਹੈ ਕਿ ਜਿਸ ਤਰ੍ਹਾਂ ਕੋਈ ਵਿਦਿਆਰਥੀ ਨਿਤਾ ਪ੍ਰਤੀ ਨਿਯਮ ਨਾਲ ਆਪਣੀ ਕਲਾਸ ਵਿੱਚ ਹਾਜ਼ਰੀ ਭਰਦਾ ਹੈ, ਆਪਣੇ ਟੀਚਰ ਵੱਲੋਂ ਦਿੱਤੀ ਹੋਈ ਸਿੱਖਿਆ ਤੇ ਵਿਦਿਆ ਨੂੰ ਸੁਣਦਾ, ਸਮਝਦਾ, ਕਮਾਉਂਦਾ, ਉਹ ਲਾਜ਼ਮੀ ਤੌਰ ਤੇ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ। ਸੱਚਮੁੱਚ ਗੁਰੂ ਘਰ ਦੇ ਅੰਦਰ ਇਹ ਜੋ ਤਿੰਨ ਤਰੀਕੇ ਸਾਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ, ਭਾਈ ਗੁਰਬਾਣੀ ਦਾ ਪਾਠ ਕਰਨਾ ਵੀ ਜ਼ਰੂਰੀ ਹੈ, ਗੁਰਬਾਣੀ ਦਾ ਕੀਰਤਨ ਕਰਨਾ ਤੇ ਸੁਣਨਾ ਵੀ ਜ਼ਰੂਰੀ ਹੈ, ਤੇ ਗੁਰਬਾਣੀ ਦੀ ਵਿਚਾਰ ਕਰਨੀ ਵੀ ਜ਼ਰੂਰੀ ਹੈ। ਇਹ ਤਿੰਨ ਤਰੀਕੇ ਹਨ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਸੰਗਤ ਨੇ ਪੁੱਛਿਆ, ਮਹਾਰਾਜ ਤੁਸੀਂ ਬੜਾ ਵੱਡਾ ਪਰਉਪਕਾਰ ਕੀਤਾ, ਸਾਨੂੰ ਤੁਸੀਂ ਗੁਰਬਾਣੀ ਦਾ ਇਹ ਖਜ਼ਾਨਾ, ਇਹ ਬੋਹਿਤ ਬਖਸ਼ਿਸ਼, ਸਾਨੂੰ ਤਰੀਕਾ ਵੀ ਦੱਸੋ। ਗੁਰੂ ਪਾਤਸ਼ਾਹ ਨੇ ਆਪਣੇ ਮੁਖਾਰਬਿੰਦ ਤੋਂ ਦੱਸਿਆ ਕਿ ਤਿੰਨ ਤਰੀਕੇ ਹਨ, ਬਾਣੀ ਬਾਣੀ ਦਾ ਪਾਠ ਕਰਿਆ ਕਰੋ, ਬਾਣੀ ਦਾ ਕੀਰਤਨ ਕਰਿਆ ਤੇ ਸੁਣਿਆ ਕਰੋ ਅਤੇ ਬਾਣੀ ਦੀ ਵਿਚਾਰ ਕਰਿਆ ਕਰੋ। ਇਹ ਤਿੰਨ ਤਰੀਕੇ ਹਨ। ਕਹਿਣ ਲੱਗੇ, ਸੱਚੇ ਪਾਤਸ਼ਾਹ ਜੀ ਤੇ ਤੁਸੀਂ ਬੜੀ ਕਿਰਪਾ ਕੀਤੀ, ਪਰ ਇਹਨਾਂ ਤਰੀਕਿਆਂ ਦਾ ਸਾਨੂੰ ਮਹੱਤਵ ਲਾਭ ਵੀ ਦੱਸੋ, ਕਿਉਂਕਿ ਹਰ ਮਨੁੱਖ ਚਾਹੁੰਦਾ ਮੈਂ ਉਸ ਤਰੀਕੇ ਨਾਲ ਕੰਮ ਕਰਾਂ ਜਿਹਦੇ ਨਾਲ ਮੈਨੂੰ ਲਾਭ ਜ਼ਿਆਦਾ ਹੋਵੇ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਰਪਾ ਕੀਤੀ, ਕਹਿਣ ਲੱਗੇ ਦੇਖੋ ਜਦੋਂ ਤੁਸੀਂ ਬਾਣੀ ਦਾ ਪਾਠ ਇੱਕ ਮਨ ਇੱਕ ਚਿੱਤ ਹੋ ਕੇ ਇਕਾਂਤ ਵਿੱਚ ਬਹਿ ਕੇ ਪੜ ਕਰੋਗੇ, ਉਸਦਾ ਲਾਭ ਇਤਨਾ ਹੈ ਜਿਤਨਾ ਖੂਹ ਦੇ ਪਾਣੀ ਦਾ। ਕਹਿਣ ਲੱਗੇ ਮਹਾਰਾਜ ਸਮਝ ਨਹੀਂ ਆਈ, ਇਹ ਜਿਹੜੀ ਆਪ ਜੀ ਨੇ ਖੂਹ ਦੇ ਪਾਣੀ ਦੀ ਮਿਸਾਲ ਦਿੱਤੀ ਸਾਨੂੰ ਸਮਝ ਨਹੀਂ ਆਈ। ਸਤਿਗੁਰੂ ਕਹਿਣ ਲੱਗੇ ਪਿਆਰਿਓ, ਜਿਸ ਤਰ੍ਹਾਂ ਖੇਤ ਨੂੰ ਸਿੰਜਣ ਵਾਸਤੇ ਪੁਰਾਤਨ ਸਨਾਤਨ ਤਰੀਕਾ ਸੀ ਖੂਹ ਲਾਇਆ ਜਾਂਦਾ, ਪਰ ਖੂਹ ਜਿਹੜਾ ਹੈ ਉਹਦੀ ਸਮਰੱਥਾ ਬੜੀ ਸੀਮਤ ਹੁੰਦੀ, ਉਹਨਾਂ ਖੇਤਾਂ ਨੂੰ ਸਿੰਜ ਸਕਦਾ ਜਿਹੜੇ ਖੇਤ ਖੂਹ ਦੇ ਨੇੜੇ ਹੋ। ਭਾਵ ਜਿਹੜੇ ਗੁਰਮੁਖ ਪਿਆਰੇ ਬਾਣੀ ਦਾ ਪਾਠ ਕਰਨਗੇ, ਬਾਣੀ ਤੋਂ ਮਿਲਣ ਵਾਲੀ ਸਿੱਖਿਆ ਉਹਨਾਂ ਦੇ ਹਿਰਦੇ ਰੂਪੀ ਖੇਤ ਨੂੰ ਸਿੰਜੇਗੀ। ਤੁਸੀਂ ਪਾਠ ਕਰੋਗੇ ਤੁਹਾਨੂੰ ਲਾਭ ਹੋਵੇਗਾ, ਮੈਂ ਕਰਾਂਗਾ ਮੈਨੂੰ ਲਾਭ ਹੋਵੇ। ਕਹਿਣ ਲੱਗੇ ਠੀਕ, ਸਮਝ ਆ ਗਏ। ਦੂਜਾ ਤਰੀਕਾ ਹੈ ਬਾਣੀ ਨੂੰ ਕੀਰਤਨ ਰੂਪ ਵਿੱਚ ਉਚਾਰਨ ਕਰਨਾ ਤੇ ਸੁਣਨਾ। ਸਤਿਗੁਰੂ ਕਹਿਣ ਲੱਗੇ ਇਹਦਾ ਮਹੱਤਵ ਪਹਿਲੇ ਨਾਲੋਂ ਜ਼ਿਆਦਾ ਹੈ, ਕਿਤਨਾ ਹੈ ਜਿਤਨਾ ਮੀਂਹ ਦੇ ਪਾਣੀ ਦਾ, ਕਿਉਂਕਿ ਜਦੋਂ ਵਰਖਾ ਹੁੰਦੀ ਹੈ ਉਹ ਦੂਰ ਨੇੜੇ ਉੱਚੇ ਨੀਵੇਂ ਸਾਰੇ ਖੇਤਾਂ ਨੂੰ ਨਿਹਾਲ ਕਰਦੀ। ਇਹ ਵੱਖਰੀ ਗੱਲ ਹੈ ਕਿ ਕੋਈ ਆਪਣਾ ਮਨ ਕਿਸੇ ਹੋਰ ਪਾਸੇ ਲਾ ਕੇ ਬੈਠਾ ਹੋਵੇ ਉਹਨੂੰ ਨਹੀਂ ਵੀ ਲਾਭ ਹੁੰਦਾ। ਤੀਜਾ ਤਰੀਕਾ ਹੈ ਗੁਰੂ ਕੇ ਸ਼ਬਦ ਦੀ ਵਿਚਾਰ ਕਰਨੀ। ਆਖਿਆ ਇਸਦਾ ਮਹੱਤਵ ਪਹਿਲੇ ਦੋਹਾਂ ਨਾਲੋਂ ਜ਼ਿਆਦਾ ਹੈ, ਇਤਨਾ ਹੈ ਜਿਤਨਾ ਨਿੰਮੀ ਨਿੰਮੀ ਫੁਹਾਰ ਲਾ ਕੇ ਮੀਂਹ ਵਸਦਾ ਹੈ। ਬਹੁਤਾ ਤੇਜ਼ ਨਹੀਂ ਹੁੰਦਾ, ਪਰ ਜਿੰਨੀਆਂ ਬੂੰਦਾਂ ਪੈਂਦੀਆਂ ਨੇ ਉਹ ਧਰਤੀ ਦੇ ਸੀਨੇ ਵਿੱਚ ਧੱਸ ਜਾਂਦੀਆਂ, ਤੇ ਜਿਹੜੀਆਂ ਬੂੰਦਾਂ ਧਰਤੀ ਦੇ ਸੀਨੇ ਵਿੱਚ ਧੱਸ ਜਾਣ ਉਹ ਫਿਰ ਬੜੀ ਦੇਰ ਤੀਕਰ ਗਿੱਲ ਬਣਾਈ ਰੱਖਦੀਆਂ। ਤੋ ਸੱਚਮੁੱਚ ਗੁਰੂ ਘਰ ਦੇ ਅੰਦਰ ਇਹ ਤਿੰਨੇ ਤਰੀਕੇ ਪ੍ਰਮਾਣਿਕ ਹਨ। ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਉੱਠਦੇ ਹਨ, ਇਸ਼ਨਾਨ ਕਰਦੇ ਹਨ, ਆਪਣਾ ਸਿਮਰਨ ਨਿਤਨੇਮ ਕਰਦੇ ਹਨ, ਫਿਰ ਗੁਰੂ ਦਰਬਾਰ ਵਿੱਚ ਆ ਕੇ ਕੀਰਤਨ ਸੁਣਦੇ ਹਨ, ਕੀਰਤਨ ਕਰਦੇ ਹਨ ਤੇ ਬਾਣੀ ਦੀ ਵਿਚਾਰ ਵੀ ਕਰਦੇ। ਤੋ ਆਓ ਅਸੀਂ ਉਸ ਤੀਜੇ ਤਰੀਕੇ ਨਾਲ ਜੁੜਨ ਦਾ ਯਤਨ ਕਰੀਏ, ਕਿਉਂਕਿ ਗੁਰੂ ਪਾਤਸ਼ਾਹ ਸਾਨੂੰ ਰੋਜ਼ ਆਵਾਜ਼ ਮਾਰ ਕੇ ਕਹਿੰਦੇ ਹਨ, ਆਏ ਮਿਲ ਗੁਰਸਿੱਖ, ਆਏ ਮਿਲ, ਆਏ ਮਿਲ ਗੁਰਸਿੱਖ, ਆਏ ਮਿਲ,
ਆਏ ਮਿਲ ਗੁਰਸਿੱਖ, ਆਏ ਮਿਲ, ਆਏ ਮਿਲ ਗੁਰਸਿੱਖ, ਆਏ ਮਿਲ।
ਕਮਾਲ ਦੀ ਗੱਲ ਇਹ ਹੈ ਕਿ ਗੁਰਬਾਣੀ ਸਾਡੀ ਬੋਲੀ ਵਿੱਚ ਹੈ। ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਮਤ ਦਾ ਪ੍ਰਚਾਰ ਕਰਦੇ ਹੋਏ ਕਾਂਸ਼ੀ ਗਏ ਨਾ, ਤੇ ਉਹਨਾਂ ਦੀ ਉੱਥੇ ਧਰਮਸਾਲ ਹੈ, ਮੈਂ ਵੀ ਦੋ ਤਿੰਨ ਵਾਰੀ ਦਰਸ਼ਨ ਕਰਨ ਕਥਾ ਕਰਨ ਗਿਆ, ਤਾਂ ਮੈਂ ਉੱਥੇ ਦਾ ਇਤਿਹਾਸ ਪੜ੍ਹਿਆ ਕਿ ਭਾਈ ਸਾਹਿਬ ਜੀ ਉੱਥੇ ਰੋਜ਼ ਗੁਰਬਾਣੀ ਦੀ ਕਥਾ ਕਰਦੇ ਸਨ, ਬੜੀ ਸੰਗਤ ਜੁੜਦੀ, ਕਾਂਸ਼ੀ ਦਾ ਰਾਜਾ ਵੀ ਆਉਂਦਾ ਸੀ ਔਰ ਗੁਰੂ ਕੀ ਬਾਣੀ ਦੀ ਵਿਚਾਰ ਸੁਣ ਕੇ ਉਹ ਗੁਰੂ ਕਾ ਸਿੱਖ ਬਣ ਗਿਆ। ਕਾਂਸ਼ੀ ਦੇ ਪੰਡਤਾਂ ਨੂੰ ਬੜੀ ਇਸ ਗੱਲ ਦੀ ਤਕਲੀਫ ਹੋਈ ਵੀ ਜੇ ਰਾਜਾ ਵੀ ਸਿੱਖ ਬਣ ਗਿਆ ਤੇ ਸਾਡੀ ਪੁੱਛ ਪੜਤਾਲ ਘੱਟ ਜਾਏਗੀ, ਸਾਡਾ ਆਦਰ ਮਾਣ ਘੱਟ ਜਾਏਗਾ। ਉਹਨਾਂ ਨੇ ਸੋਚਿਆ ਵੀ ਕਿਸੇ ਤਰ੍ਹਾਂ ਇਸ ਗੁਰਸਿੱਖ ਦੇ ਨਾਲ ਸ਼ਾਸਤਰ ਅਰਥ ਕਰੀਏ, ਵਿਚਾਰ ਵਟਾਂਦਰਾ ਕਰੀਏ ਤੇ ਉਹਨਾਂ ਨੂੰ ਆਪਣੀ ਵਿਦਿਆ ਤੇ ਬੜਾ ਅਪਮਾਨ ਸੀ ਵੀ ਸਾਡੇ ਸਵਾਲਾਂ ਦਾ ਕੋਈ ਜਵਾਬ ਨਹੀਂ ਦੇ ਸਕਦਾ ਤੇ ਇਹ ਹਾਰ ਜਾਏਗਾ ਤੇ ਆਪੇ ਚਲਾ ਜਾਏਗਾ। ਪਰ ਕਿਉਂਕਿ ਰਾਜਾ ਵੀ ਉਸ ਸੰਗਤ ਵਿੱਚ ਜਾਂਦਾ ਹੈ ਇਸ ਲਈ ਇਹਨਾਂ ਨੂੰ ਰਾਜੇ ਨੂੰ ਪੁੱਛਣਾ ਪਿਆ। ਰਾਜੇ ਨੂੰ ਕਹਿਣ ਲੱਗੇ, ਹੇ ਰਾਜਨ, ਇਹ ਜਿਹੜਾ ਪੰਜਾਬ ਤੋਂ ਵਿਦਵਾਨ ਆਇਆ, ਅਸੀਂ ਇਹਦੇ ਨਾਲ ਕੁਝ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਹਾਂ। ਰਾਜੇ ਨੇ ਕਿਹਾ, ਕੋਈ ਬਾਤ ਨਹੀਂ, ਪੁੱਛ ਲੈਂਦੇ ਹਾਂ। ਭਾਈ ਗੁਰਦਾਸ ਜੀ ਨੂੰ ਪੁੱਛਿਆ, ਕਹਿਣ ਲੱਗੇ, ਬਿਲਕੁਲ ਠੀਕ ਹੈ, ਮੇਰੀ ਤਾਂ ਗੁਰੂ ਨੇ ਸੇਵਾ ਹੀ ਇਹ ਲਾਈ ਹੈ, ਮੈਂ ਤੇ ਆਇਆ ਹੀ ਗੁਰਬਾਣੀ ਦੀ ਵਿਚਾਰ ਪ੍ਰਚਾਰ ਕਰਨ ਵਾਸਤੇ। ਸਮਾਂ ਨਿਸ਼ਚਿਤ ਹੋ ਗਿਆ, ਜਗ੍ਹਾ ਨਿਸ਼ਚਿਤ ਹੋ ਗਈ, ਢੰਡੋਰਾ ਪਟਾਇਆ ਗਿਆ, ਬੜੇ ਲੋਕ ਇਕੱਠੇ ਹੋਏ। ਕੁਝ ਰਸ ਲੈਣ ਵਾਲੇ ਸਨ ਤੇ ਕੁਝ ਤਮਾਸ਼ੇ ਵਾਲੇ ਸਨ। ਭਾਈ ਗੁਰਦਾਸ ਜੀ ਵੀ ਆ ਗਏ, ਰਾਜਾ ਵੀ ਆ ਗਿਆ, ਪੰਡਿਤ ਵੀ ਆ ਗਏ, ਸਭਾ ਸੱਜ ਗਈ। ਭਾਈ ਸਾਹਿਬ ਨੇ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਕਿਹਾ, ਵਿਦਵਾਨ ਜਨੋ, ਪੁੱਛੋ ਕੀ ਪੁੱਛਣਾ, ਤੁਹਾਡਾ ਕੀ ਪ੍ਰਸ਼ਨ ਹੈ? ਕਹਿਣ ਲੱਗੇ, ਸਾਡਾ ਪ੍ਰਸ਼ਨ ਇਹ ਹੈ ਕਿ ਚਾਰ ਵੇਦ, 18 ਪੁਰਾਣ, ਖੱਟ ਸ਼ਾਸਤਰ, 9 ਉਪਨਿਸ਼ਦ, 27 ਸਿਮਰਤੀਆਂ, ਇੰਨੇ ਧਰਮ ਗ੍ਰੰਥ ਲੋਕਾਂ ਨੂੰ ਗਿਆਨ ਦੇਣ ਲਈ ਮੌਜੂਦ ਨੇ, ਤਾਂ ਗੁਰੂ ਗ੍ਰੰਥ ਸਾਹਿਬ ਦੀ ਕੀ ਲੋੜ ਪੈ ਗਈ? ਮੈਂ ਕਿਹਾ ਕਰਦਾ ਕਿ ਗੁਰੂ ਕੇ ਸਿੱਖੋ, ਤੁਹਾਨੂੰ ਵੀ ਦੂਜੇ ਅਨਮਤ ਵਾਲੇ ਪੁੱਛ ਸਕਦੇ ਨੇ, ਤੁਹਾਨੂੰ ਪਤਾ ਹੋਣਾ ਚਾਹੀਦਾ। ਭਾਈ ਗੁਰਦਾਸ ਜੀ ਨੇ ਕੀ ਜਵਾਬ ਦਿੱਤਾ? ਕਹਿਣ ਲੱਗੇ ਕਿ ਦੇਖੋ ਵਿਦਵਾਨ ਜਨੋ, ਇਹ ਜਿਹਨਾਂ ਗ੍ਰੰਥਾਂ ਦੇ ਤੁਸੀਂ ਨਾਮ ਲਏ ਨੇ, ਇਹਨਾਂ ਵਿੱਚ ਵੀ ਗਿਆਨ ਹੈ, ਪਰ ਇਹਨਾਂ ਦਾ ਗਿਆਨ ਖੂਹ ਦੇ ਪਾਣੀ ਵਰਗਾ ਹੈ। ਕਹਿਣ ਲੱਗੇ, ਕੀ ਮਤਲਬ? ਕਹਿੰਦੇ, ਜਿਸ ਤਰ੍ਹਾਂ ਕਿਸੇ ਦੇ ਖੇਤ ਵਿੱਚ ਖੂਹ ਹੋਵੇ ਤੇ ਫਿਰ ਉੱਥੋਂ ਪਾਣੀ ਲੈ ਸਕਦਾ, ਨਹੀਂ ਤੇ ਉਹਦੇ ਖੇਤ ਤੇ ਸੁੱਕੇ ਹੀ ਰਹਿ ਜਾਂਦੇ। ਕਿਉਂਕਿ ਸਾਰੇ ਗ੍ਰੰਥ ਸੰਸਕ੍ਰਿਤ ਭਾਸ਼ਾ ਵਿੱਚ ਹਨ, ਸੰਸਕ੍ਰਿਤ ਭਾਸ਼ਾ ਤੁਸੀਂ ਆਪਣੇ ਤੋਂ ਬਿਨਾਂ ਦੂਜਿਆਂ ਨੂੰ ਪੜ੍ਹਨ ਨਹੀਂ ਦਿੰਦੇ, ਆਪਣੇ ਤੋਂ ਬਿਨਾਂ ਇਹਨਾਂ ਦੇ ਮੰਤਰ ਪੜ੍ਹਨ ਦੀ ਤੁਸੀਂ ਕਿਸੇ ਨੂੰ ਅਧਿਕਾਰ ਹੀ ਨਹੀਂ ਦਿੰਦੇ। ਪੜ੍ਹੋ ਕਦੇ, ਆਉਂਦੇ ਨੇ ਜੇ ਕੋਈ ਸ਼ੂਦਰ ਪੜ੍ਹ ਲਵੇ, ਦੂਜੀ ਜਾਤ ਦਾ ਪੜ੍ਹ ਲਵੇ, ਉਹਦੀ ਜ਼ਬਾਨ ਕੱਢ ਦਿਓ, ਜੇ ਕਿਸੇ ਦੇ ਕੰਨਾਂ 'ਚ ਪੈ ਜਾਓ ਉਹਦੇ ਕੰਨਾਂ 'ਚ ਸਿੱਕਾ ਢਾਲ ਕੇ ਪਾ ਦਿਓ। ਕਿਉਂ ਜੀ? ਕਿਸੇ ਦਾ ਜੀ ਕਰਦਾ ਆਪਣੀ ਜ਼ਬਾਨ ਕਟਾਉਣ ਨੂੰ? ਕਿਸੇ ਦਾ ਜੀ ਕਰਦਾ ਆਪਣੇ ਕੰਨਾਂ ਵਿੱਚ ਸਿੱਕਾ ਪਾਉਣ ਨੂੰ? ਕਦੇ ਛੱਡੋ ਪਰਾਂ। ਕਹਿਣ ਲੱਗੇ, ਖੂਹ ਦਾ ਪਾਣੀ ਇਹ ਤੁਹਾਡੇ ਤੱਕ ਹੀ ਗਿਆਨ ਹੈ, ਤੁਸੀਂ ਦੂਜਿਆਂ ਨੂੰ ਨਹੀਂ ਗਿਆਨ ਦਿੰਦੇ, ਪਰ ਜਿਹੜਾ ਗੁਰਬਾਣੀ ਦਾ ਗਿਆਨ ਹੈ ਇਹ ਮੀਂਹ ਦਾ ਪਾਣੀ ਹੈ, ਇਹ ਪੜ੍ਹੇ ਨੂੰ ਅਨਪੜ੍ਹ ਨੂੰ ਸਭ ਨੂੰ ਸਮਝ ਆਉਂਦੀ। ਹਾਂ, ਨੀਅਤ ਹੋਵੇ ਸਮਝਣ ਦੀ ਤੇ ਫਿਰ ਤਾਂ ਸਮਝ ਆ ਜਾਂਦੀ ਹੈ। ਇਸੇ ਲਈ ਇਹ ਉੱਦਮ ਕੀਤਾ ਗਿਆ ਕਿ ਨਿਤਾ ਪ੍ਰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਲੜੀਵਾਰ ਵਿਚਾਰ ਹੋਵੇ। ਇਹ ਵੱਖਰੀ ਗੱਲ ਹੈ ਕਿ ਜਿਹੜੇ ਸੁਣਗੇ ਉਹਨਾਂ ਨੂੰ ਤੇ ਜ਼ਰੂਰ ਲਾਭ ਹੋ, ਤੇ ਗੁਰੂ ਮਹਾਰਾਜ ਕਿਤਨੀ ਪਿਆਰ ਭਰੀ ਆਵਾਜ਼ ਵਿੱਚ ਸਾਨੂੰ ਸਿੱਖਿਆ ਦੇ, ਆਏ ਮਿਲ ਗੁਰਸਿੱਖ, ਆਏ ਮਿਲ, ਆਏ ਮਿਲ ਗੁਰਸਿੱਖ, ਆਏ ਮਿਲ,
ਆਏ ਮਿਲ ਗੁਰਸਿੱਖ, ਆਏ ਮਿਲ, ਆਏ ਮਿਲ ਗੁਰਸਿੱਖ, ਆਏ ਮਿਲ,
ਤੂੰ ਮੇਰੇ ਗੁਰੂ ਕੇ ਪਿਆਰੇ, ਤੂੰ ਮੇਰੇ ਗੁਰੂ ਕੇ ਪਿਆਰੇ, ਆ ਕੇ ਸੰਗਤ ਵਿੱਚ ਮਿਲਾਂਗੇ ਫਿਰ ਕੀ ਮਿਲੇਗਾ? ਹਰ ਕੇ ਗੁਣ ਹਰ ਪਾਉਂਦੇ, ਹਰ ਕੇ ਗੁਣ ਹਰ ਪਾਉਂਦੇ,
ਹਰ ਕੇ ਗੁਣ ਹਰ ਪਾਉਂਦੇ, ਹਰ
ਸੇ ਗੁਰੂ ਤੇ ਪਾਏ, ਸੇ ਗੁਰੂ ਤੇ ਪਾਏ,
ਸੇ ਗੁਰੂ ਤੇ ਪਾਏ, ਸੇ ਗੁਰੂ ਤੇ ਪਾਏ।
ਹਾਂ, ਮੈਂ ਕਹਿ ਸਕਦਾ ਜੇ ਤੁਹਾਨੂੰ ਨਾ ਸਮਝ ਆਈ ਹੋਵੇ ਤੁਸੀਂ ਫਿਰ ਪੁੱਛ ਸਕਦੇ। ਅਗਲਾ ਸਵਾਲ ਹੈ, ਜੇ ਆਵਾਂਗੇ ਤੇ ਕੀ ਮਿਲੇਗਾ? ਹਰ ਕੀਆਂ ਕਥਾ ਕਹਾਣੀਆਂ, ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ। ਭਾਈ ਮੈਂ ਆਪਣੇ ਗੁਰੂ ਤੋਂ ਬਲਿਹਾਰ, ਸੱਚਮੁੱਚ ਜਦੋਂ ਮੈਂ ਹੁਕਮ ਸੁਣ ਰਿਹਾ ਸੀ ਅੰਦਰੋਂ ਪ੍ਰੇਰਨਾ ਹੋ ਰਹੀ ਸੀ ਵੀ ਅੱਜ ਅਨੇਕਾਂ ਜਗਿਆਸੂ, ਕਿਉਂਕਿ ਦਾਸ ਗੁਰਬਾਣੀ ਦਾ ਵਿਚਾਰਕ ਪ੍ਰਚਾਰਕ ਹੈ, ਬੜੇ ਲੋਕਾਂ ਦੀਆਂ ਟੈਲੀਫੋਨ ਵੀ ਸੁਣਦਾ, ਉਹਨਾਂ ਦੇ ਸਵਾਲ ਵੀ ਸੁਣਦਾ, ਤੇ ਬਹੁਤਿਆਂ ਦਾ ਸਵਾਲ ਇਹ ਹੁੰਦਾ ਉਹ ਜੀ ਸਾਡਾ ਮਨ ਕਿਵੇਂ ਟਿਕੇ, ਸਾਡੇ ਇਹ ਜਿਹੜੀ ਭਟਕਣ ਹੈ ਕਿਵੇਂ ਮੁੱਕੇ, ਸਾਡੀ ਚਿੰਤਾ ਕਿਵੇਂ ਮੁੱਕੇ। ਇਹ ਸਵਾਲ ਗੁਰੂ ਪਾਤਸ਼ਾਹ ਕਹਿੰਦੇ ਆਓ ਮੈਂ ਤੁਹਾਨੂੰ ਦੱਸਾਂ, ਜੇ ਤੁਸੀਂ ਇਸ ਭਟਕਣਾ ਤੋਂ ਬਚਣਾ ਚਾਹੁੰਦੇ ਹੋ, ਜੇ ਤੁਸੀਂ ਇਸ ਚਿੰਤਾ ਤੋਂ ਮੁਕਤ ਹੋਣਾ ਚਾਹੁੰਦੇ ਹੋ ਤਾਂ ਫਿਰ ਉਹਦਾ ਤਰੀਕਾ ਇਹ ਹੈ। ਅੱਜ ਦੇ ਪਾਵਨ ਹੁਕਮ ਦੀ ਪਹਿਲੀ ਪੰਗਤੀ ਭਾਈ ਸਾਹਿਬ ਪੜ੍ਹਨਗੇ, ਫਿਰ ਆਪਾਂ ਉਹਦੀ ਵਿਚਾਰ ਕਰਾਂਗੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੇਵ ਗੰਧਾਰੀ ਮਹੱਲਾ ਪੰਜਵਾਂ, ਆਪਣੇ ਹਰ ਪਹਿ ਬਿਨਤੀ ਕਹੀ ਐ।
ਹੁਣ ਦੇਖੋ, ਦੇਵ ਗੰਧਾਰੀ ਇਹ ਰਾਗ ਦਾ ਨਾਮ ਹੈ, ਕਿਉਂਕਿ ਤੁਸੀਂ ਰੋਜ਼ ਕਥਾ ਸੁਣਦੇ ਹੋ ਪਰ ਇਹ ਦੁਹਰਾਉਣਾ ਮੇਰੀ ਡਿਊਟੀ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਜਾਣਗੇ, ਕਹਿੰਦੇ ਇੱਕ ਤਾਂ ਬਈ ਦ੍ਰਿੜ ਕਰੋ ਕਿ ਆਪਣੇ ਮਾਲਕ ਦਾ ਦਰ ਛੱਡ ਕੇ ਕਿਸੇ ਹੋਰ ਦਰ ਤੇ ਨਾ ਜਾਏ। ਜਿਸ ਦਰ ਪੇ ਝੁਕੇ ਨਾ ਸਰ, ਉਸੇ ਕਭੀ ਦਰ ਨਹੀਂ ਕਹਿੰਦੇ। ਜੋ ਹਰ ਦਰ ਪੇ ਝੁਕ ਜਾਏ ਉਸੇ ਕਭੀ ਸਰ ਨਹੀਂ ਕਹਿੰਦੇ। ਪਹਿਲਾਂ ਇਹ ਵੇਖੋ ਕਿ ਸਾਡਾ ਇਹ ਸਿਰ ਪਰਮੇਸ਼ਵਰ ਤੋਂ ਬਿਨਾਂ, ਗੁਰੂ ਤੋਂ ਬਿਨਾਂ ਹੋਰ ਕਿਤੇ ਚੁੱਕਣਾ ਨਹੀਂ ਚਾਹੀਦਾ। ਅਸੀਂ ਤੇ ਕਬਰਾਂ ਤੇ ਵੀ ਚਲੇ ਜਾਂਦੇ ਹਾਂ, ਜਠੇਰਿਆਂ ਕੋਲ ਵੀ ਚਲੇ ਜਾਂਦੇ ਹਾਂ, ਹੋਰ ਜੋਤਸ਼ੀਆਂ ਕੋਲ ਵੀ ਭਟਕ ਰਹੇ ਹਾਂ, ਤੇ ਗੁਰੂ ਸਾਹਿਬ ਕੀ ਕਹਿ ਰਹੇ ਨੇ? ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਹੈ, ਜੇ ਤੁਸੀਂ ਕਿਸੇ ਵੀ ਮੁਸ਼ਕਲ ਤੇ ਉਲਝਣ ਵਿੱਚ ਫਸੇ ਹੋਏ ਹੋ ਤਾਂ ਵਾਹਿਗੁਰੂ ਅੱਗੇ ਬੇਨਤੀ ਕਰੋ। ਡੰਡੋਤ ਬੰਦਨ ਅਨਕਬਾਰ ਸਰਵ ਕਲਾ ਸਮਰਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਕਿਤਨਾ ਸਰਲ ਗੱਲ ਹੈ। ਇੱਕ ਤਾਂ ਪਹਿਲੀ ਗੱਲ ਇਹ ਕਿ ਆਪਣੇ ਮਾਲਕ ਦਾ ਦਰ ਛੱਡ ਕੇ ਕਿਸੇ ਹੋਰ ਦਰ ਦੇਣੀ ਹੈ। ਬਾਣੀ ਪੜੋਗੇ ਤੁਹਾਨੂੰ ਪਤਾ ਲੱਗ, ਤੁਧਨੋ ਛੋੜ ਜਾਈਏ ਪ੍ਰਭ ਕਹਿ ਧਰ, ਆਨ ਨਾ ਬੀਆ ਤੇਰੀ ਸਮਸ। ਅੱਜ ਵੀ ਕਈ ਭੁੱਲੇ ਹੋਏ ਸਿੱਖ ਸਿੱਖਣੀਆਂ ਜੋਤਸ਼ੀਆਂ ਕੋਲ ਤੁਰੇ ਫਿਰਦੇ ਨੇ, ਮਹੂਰਤ ਕਢਾਉਂਦੇ ਫਿਰਦੇ ਨੇ, ਜਦੋਂ ਕਿ ਗੁਰੂ ਕਾ ਹੁਕਮ ਇਹ ਹੈ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸਤਸੰਗ। ਇਹ ਪਹਿਲਾ ਸਬਕ ਹੈ ਭਾਈ। ਜਦੋਂ ਵੀ ਜਿੱਥੇ ਵੀ ਤੁਹਾਨੂੰ ਜਿਸ ਤਰ੍ਹਾਂ ਦੀ ਲੋੜ ਪਵੇ, ਸਾਡੀਆਂ ਮੁਸ਼ਕਲਾਂ ਕਿਉਂ ਵੱਧ ਗਈਆਂ ਨੇ, ਦੇਣ ਹਰ ਪ੍ਰਭ ਛੋੜ ਕੇ ਲਾਗੈ ਆਨ ਸੁਆਏ, ਨਾਨਕ ਕਹੂ ਨਾ ਸੀ ਜਈ ਬਿਨ ਨਾਵੇਂ ਪਤ ਜਾਏ। ਜਦੋਂ ਕੋਈ ਗੁਰੂ ਕਾ ਸਿੱਖ ਸਿੱਖਣੀ ਕਿਸੇ ਗਲਤ ਜਗ੍ਹਾ ਤੇ ਖੜਾ ਹੁੰਦਾ ਤੇ ਲੋਕ ਉਂਗਲਾਂ ਕਰਦੇ, ਲੋਕ ਕਹਿੰਦੇ ਨੇ ਇਹ ਗੁਰੂ ਕਾ ਸਿੱਖ ਹੈ, ਇਹ ਗੁਰੂ ਕਾ ਸਿੱਖ ਹੈ। ਸੋ ਦੇਖੋ ਤੁਸੀਂ ਕਿੰਨਾ ਵੱਡਾ ਉਲਾਂਭਾ ਆਪਣੇ ਤੇ ਵੀ ਲਿਆ ਤੇ ਗੁਰੂ ਨੂੰ ਵੀ ਦਵਾਇਆ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਪਿਆਰਿਓ, ਜਦੋਂ ਵੀ ਤੁਹਾਨੂੰ ਜਿਸ ਤਰ੍ਹਾਂ ਦੀ ਲੋੜ ਹੋਵੇ, ਆਪਣੇ ਹਰ ਪੈ ਬਿਨਤੀ ਕਹੀਏ ਆਪਣੇ ਹਰ ਪੈ ਬਿਨਤੀ ਕਹੀਏ
ਆਪਣੇ ਹਰ ਪਹਿ ਬਿਨਤੀ ਕਹੀਏ ਆਪਣੇ ਹਰ ਪਹਿ ਬਿਨਤੀ ਕਹੀਏ
ਇਹ ਠੀਕ ਹੈ ਕਿ ਮੇਰੀ ਡਿਊਟੀ ਸੇਵਾ ਲੱਗੀ ਹੈ ਕਿ ਮੈਂ ਸ਼ਬਦ ਦੀ ਵਿਚਾਰ ਕਰਨੀ ਪਰ ਮੈਨੂੰ ਤੇ ਇਉਂ ਰਸ ਆਉਂਦਾ ਕਿ ਤੁਸੀਂ ਆਪੇ ਹੀ ਵਿਚਾਰ ਕਰ ਲਓ ਇੱਕ ਵਾਰੀ ਸੁਣ ਲਿਆ ਦੋ ਵਾਰੀ ਪੜ੍ਹ ਲਿਆ ਤੁਹਾਨੂੰ ਪਤਾ ਲੱਗਿਆ ਭਾਈ ਤਰੀਕਾ ਗੁਰੂ ਸਾਹਿਬ ਦੱਸ ਰਹੇ ਜੇ ਤੁਸੀਂ ਇਹਨਾਂ ਸਾਰੀਆਂ ਚਿੰਤਾਵਾਂ ਤੋਂ ਮੁਸ਼ਕਲਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਆਪਣੇ ਮਾਲਕ ਦਾ ਦਰ ਛੱਡ ਕੇ ਕਿਸੇ ਹੋਰ ਦਰ ਤੇ ਨਾ ਜਾ ਤੁਧ ਨੂੰ ਛੋੜ ਜਾਈਏ ਪ੍ਰਭ ਕੈਦ ਹਰ ਆਨ ਬੀਆ ਤੇਰੀ ਸਮਸਰ ਹੇ ਵਾਹਿਗੁਰੂ ਤੇਰੇ ਜਿੱਡਾ ਕੋਈ ਨਹੀਂ ਸੱਚੇ ਪਾਤਸ਼ਾਹ ਕਹਿੰਦੇ ਇਹ ਨਿਸ਼ਚਾ ਪਕਾਓ ਇਹ ਦ੍ਰਿੜ ਕਰੋ ਕਿ ਤੁਦ ਬਿਨ ਦੂਜਾ ਨਾਹੀਂ ਕੋਏ ਤੁਧ ਬਿਨ ਦੂਜਾ ਨਾਹੀਂ ਕੋਏ
ਤੁਧ ਬਿਨ ਦੂਜਾ ਨਾਹੀਂ ਕੋਏ ਤੁਧ ਬਿਨ ਦੂਜਾ ਨਾਹੀਂ ਕੋਏ
ਤੂੰ ਕਰਤਾਰ ਕਰੈ ਸੋ ਹੋਏ ਤੂੰ ਕਰਤਾਰ ਕਰੈ ਸੋ ਹੋਏ
ਤੂੰ ਕਰਤਾਰ ਕਰੈ ਸੋ ਹੋਏ ਤੂੰ ਕਰਤਾਰ ਕਰੈ ਸੋ ਹੋਏ
ਤੇਰਾ ਜ਼ੋਰ ਤੇਰੀ ਮਨ ਟੇਕ ਤੇਰਾ ਜ਼ੋਰ ਤੇਰੀ ਮਨ ਟੇਕ
ਤੇਰਾ ਜ਼ੋਰ ਤੇਰੀ ਮਨ ਟੇਕ ਤੇਰਾ ਜ਼ੋਰ ਤੇਰੀ ਮਨ ਟੇਕ
ਸਦਾ ਸਦਾ ਜਪ ਨਾਨਕ ਏਕ ਸਦਾ ਸਦਾ ਜਪ ਨਾਨਕ ਏਕ
ਸਦਾ ਸਦਾ ਜਪ ਨਾਨਕ ਏਕ ਸਦਾ ਸਦਾ ਜਪ ਨਾਨਕ ਏਕ
ਹੁਣ ਤੁਸੀਂ ਪੜ੍ਹ ਵੀ ਲਿਆ ਸੁਣ ਵੀ ਲਿਆ ਕੋਈ ਅਰਥ ਪੁੱਛਣ ਦੀ ਲੋੜ ਹੀ ਨਹੀਂ ਰਹੀ ਗੁਰੂ ਨੇ ਸਾਨੂੰ ਮਾਰਗ ਦਰਸ਼ਨ ਕਰ ਦਿੱਤਾ ਬਈ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਮੈਨੂੰ ਪਤਾ ਤੁਹਾਡੇ ਵਿੱਚੋਂ ਕਈ ਸੁਖਮਨੀ ਸਾਹਿਬ ਦਾ ਪਾਠ ਰੋਜ਼ ਕਰਦੇ ਕਈਆਂ ਨੂੰ ਜ਼ਬਾਨੀ ਵੀ ਕੰਠ ਹੈ ਪਰ ਮੈਂ ਕਹਿਣਾ ਭਾਈ ਮੁਬਾਰਕ ਹੈ ਤੁਸੀਂ ਪਾਠ ਕਰਦੇ ਹੋ ਯਾਦ ਵੀ ਹੈ ਉਹਨੂੰ ਵਿਚਾਰੋ ਵੀ ਸੁਖਮਨੀ ਸਾਹਿਬ ਕੀ ਕਹਿ ਰਹੇ ਨੇ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਇੱਕ ਹੈ ਭਗਵਾਨ ਜਿਸ ਕਹਿ ਦੀਏ ਰਹਿ ਅਗਾਏ ਬਹੁ ਨ ਤ੍ਰਿਸ਼ਨਾ ਲਾਗੈ ਆਏ ਮਾਰੈ ਰੱਖੈ ਕੋ ਆਪ ਮਾਨੁਖ ਕਹਿ ਕਿਛ ਨਾਹੀ ਹਾਥ ਜਿਸ ਕਾ ਹੁਕਮ ਬੂਝ ਸੁਖ ਹੋਏ ਜਿਸ ਕਾ ਨਾਮ ਰੱਖ ਕੰਠ ਪਰੋਏ ਸਿਮਰ 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 ਪ੍ਰਭ ਸੋਏ ਨਾਨਕ ਬਿਘਨ ਨਾ ਲਾਗੈ ਹੁਣ ਵੀ ਸੁਣ ਤੇ ਗਿਆ ਮੰਨਣਾ ਵੀ ਸਾਡੀ ਡਿਊਟੀ ਇਸੇ ਲਈ ਰੋਜ਼ ਜਪਜੀ ਸਾਹਿਬ ਚ ਕਿਹਾ ਜਾਂਦਾ ਹੈ ਮੰਨੇ ਕੀ ਗਤ ਕਹੀ ਨਾ ਜਾਏ ਮੰਨੇ ਕੀ ਗਤ ਕਹੀ ਨਾ ਜਾ ਜਿਹੜਾ ਸੁਣ ਕੇ ਮੰਨ ਲਏਗਾ ਉਹਦੀ ਅਵਸਥਾ ਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ ਲਓ ਇਹ ਪਹਿਲੀ ਪੰਕਤੀ ਹੈ ਬਈ ਗੁਰੂ ਅਰਜੁਨ ਦੇਵ ਪਾਤਸ਼ਾਹ ਕਹਿੰਦੇ ਨੇ ਜੇ ਤੁਸੀਂ ਕਿਸੇ ਮੁਸ਼ਕਲ ਵਿੱਚ ਹੋ ਮੁਸੀਬਤ ਵਿੱਚ ਹੋ ਜਾਂ ਕੋ ਮੁਸ਼ਕਲ ਅਤ ਬਣੇ ਟੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਕ ਵੀ ਭੱਜ ਖਰੇ ਸਭੋ ਭੱਜੇ ਆਸਰਾ ਚੁੱਕੈ ਸਭ ਅਸਰਾਓ ਚਿਤਾਵੈ ਉਸ ਪਾਰ ਬ੍ਰਹਮ ਤਾਂ ਲਗੈ ਨਾ ਤਤੀ ਵਾਓ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੈ ਧੀਰ ਸਵਾਰਥ ਸਵਾਓ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੈ ਉਸ ਪਾਰ ਬ੍ਰਹਮ ਤਾਂ ਨੇਚਲ ਹੋਵੇ ਰਾਜ ਇੱਕ ਵੀ ਪੰਗਤੀ ਐਵੇਂ ਨੀ ਗੁਰੂ ਸਾਹਿਬ ਨੇ ਕਿਹਾ ਕਿਨਕਾ ਏਕ ਜਿਸ ਜੀ ਬਸਾਵੈ ਕਿਨਕਾ ਏਕ ਜਿਸ ਜੀ ਬਸਾਵੈ
ਜਿਸ ਜੀ ਵਸਾਵੇ ਕਿਨਕਾ ਏਕ ਜਿਸ ਜੀਵ ਸਾਵੇ
ਤਾਂ ਕੀ ਮਹਿਮਾ ਗਨੀ ਨਾ ਆਵੇ ਤਾਂ ਕੀ ਮਹਿਮਾ ਗਨੀ ਨਾ ਆਵੇ
ਤਾਂ ਕੀ ਮਹਿਮਾ ਗਨੀ ਨਾ ਆਵੇ ਤਾਂ ਕੀ ਮਹਿਮਾ ਗਨੀ ਨਾ ਆਵੇ
ਸਾਡੇ ਸਾਰੇ ਸਵਾਲਾਂ ਦਾ ਜਵਾਬ ਇਸ ਇੱਕ ਪੰਗਤੀ ਵਿੱਚ ਹਾਂ ਸਾਡੇ ਵਿੱਚ ਇੱਕ ਹੋਰ ਬੜੀ ਕਮਜ਼ੋਰੀ ਆ ਗਈ ਹੈ ਕਿਸੇ ਨੂੰ ਕਹੋ ਅੰਮ੍ਰਿਤਪਾਨ ਕਰ ਲਓ ਨਿਤਨੇਮ ਕਰਿਆ ਕਰੋ ਸੰਗਤ ਵਿੱਚ ਫਿਰ ਪਹਿਲਾਂ ਕਹਿਣਗੇ ਜੀ ਫਿਰ ਕੀ ਮਿਲੇਗਾ ਮੈਂ ਤੇ ਕਹਿਣਾ ਵੀ ਤੁਸੀਂ ਨਿਸ਼ਚਾ ਗਵਾ ਬੈਠੇ ਜਦੋਂ ਕੋਈ ਮਰੀਜ਼ ਡਾਕਟਰ ਕੋਲ ਜਾਵੇ ਆਪਣੀ ਤਕਲੀਫ ਦੱਸੇ ਡਾਕਟਰ ਉਹਨੂੰ ਦਵਾਈ ਤਸਵੀਜ਼ ਕਰੇ ਦੱਸੇ ਤੇ ਮਰੀਜ਼ ਅੱਗੋਂ ਕਹੇ ਜੀ ਇਹਦਾ ਫਾਇਦਾ ਕੀ ਹੋਵੇਗਾ ਮੈਨੂੰ ਹੋਵੇਗਾ ਕਿ ਨਹੀਂ ਹੋਵੇਗਾ ਸਾਡੀ ਇਹ ਹਾਲਤ ਬਣਦੀ ਕਿਸੇ ਨੂੰ ਵੀ ਪਰੇ ਰਹੋ ਕਹਿੰਦੇ ਜੀ ਤਾਂ ਮੈਨੂੰ ਫਾਇਦਾ ਕੀ ਹੋਵੇ ਲਓ ਗੁਰੂ ਪਾਤਸ਼ਾਹ ਨੇ ਕਰਕੇ ਦੇਖੋ ਇਹਦਾ ਫਾਇਦਾ ਇਹ ਹੋਵੇਗਾ ਅਗਲੀ ਪੰਕਤੀ ਪੜ੍ਹੋ ਜੀ
ਚਾਰ ਪਦਾਰਥ ਆਨੰਦ ਮੰਗਲ ਨਿਦ ਸੁਖ ਸਹਿਜ ਸਿੱਧ ਲਹੀਐ
ਆ ਸਾਰੀਆਂ ਚੀਜ਼ਾਂ ਚਾਰ ਪਦਾਰਥ ਇਹ ਕਿਹੜੇ ਕਿਹੜੇ ਨੇ ਧਰਮ ਅਰਥ ਕਾਮ ਮੋਖ ਇਹ ਚਾਰੇ ਚਾਹੀਦੇ ਹਨ ਸੰਸਾਰ ਵਿੱਚ ਰਹਿਣ ਵਾਸਤੇ ਕਾਮ ਤੇ ਅਰਥ ਦੋਵੇਂ ਚਾਹੀਦੇ ਤੇ ਪਰਲੋਕ ਵਿੱਚ ਧਰਮ ਵੀ ਚਾਹੀਦਾ ਤੇ ਮੋਕਸ਼ ਵੀ ਚਾਹੀਦਾ ਇਹ ਚਾਰ ਪਦਾਰਥ ਰੋਜ਼ ਤੁਸੀਂ ਪੜ੍ਹਦੇ ਹੋ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਨਾ ਮਤਲਬ ਇਹ ਚਾਰੇ ਹੀ ਦਾਤਾਂ ਜੋ ਬੜੀਆਂ ਕੀਮਤੀ ਨੇ ਇਹ ਪ੍ਰਾਪਤ ਹੋ ਜਾਣਗੇ ਫਿਰ ਚਾਰ ਪਦਾਰਥ ਆਨੰਦ ਮੰਗਲ ਨਿਧ ਸਿੱਧ ਤੁਹਾਨੂੰ ਨਿਧ ਕਹਿੰਦੇ ਨੇ ਖਜ਼ਾਨੇ ਨੂੰ ਉਹ ਖਜ਼ਾਨਾ ਜਿਹਦੇ ਵਿੱਚ ਸਾਰੀਆਂ ਚੀਜ਼ਾਂ ਭਰੀਆਂ ਪਈਆਂ ਆਨੰਦ ਤੇ ਮੰਗਲ ਖੁਸ਼ੀਆਂ ਹੀ ਖੁਸ਼ੀਆਂ ਆਨੰਦ ਹੀ ਆਨੰਦ ਪੁੱਛੋ ਗੁਰੂ ਅਮਰਦਾਸ ਜੀ ਨੂੰ ਉਹ ਕਹਿੰਦੇ ਮੈਂ ਗੰਗਾ ਮਈਆ ਦੀ ਯਾਤਰਾ ਕਰਨ ਵੀ ਗਿਆ ਇੱਕੀ ਵਾਰੀ ਗਿਆ ਇੱਕ ਦੋ ਵਾਰੀ ਨਹੀਂ ਗਿਆ ਇੱਕੀ ਵਾਰੀ ਗਿਆ ਪਰ ਆਨੰਦ ਨਹੀਂ ਆਇਆ ਤੇ ਕਦੋਂ ਆਇਆ ਆਨੰਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਸਤਿਗੁਰ ਤਾਂ ਪਾਇਆ ਸਹਿਜ ਸਿੱਧੀ ਮਨ ਵਜੀਆਂ ਵਧਾਈ ਆਨੰਦ ਸਾਹਿਬ ਪੜ੍ਹਨਾ ਹੁੰਦਾ ਰਾਗੀ ਸਿੰਘ ਵੀ ਦੌੜ ਲਾ ਦਿੰਦੇ ਸੰਗਤ ਵੀ ਫਟਾਫਟ ਪੜ੍ਹ ਕੇ ਨਹੀਂ ਨਹੀਂ ਵਿਚਾਰ ਕੇ ਪੜ੍ਹੋ ਗੁਰੂ ਅਮਰਦਾਸ ਜੀ ਕੀ ਕਹਿ ਰਹੇ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆ ਜੇ ਆਏ ਹੋ ਗੁਰੂ ਕੋਲ ਤੇ ਫਿਰ ਗੁਰੂ ਦੀ ਗੱਲ ਸੁਣ ਕੇ ਮੰਨੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗਰੰਟੀ ਦੇ ਰਹੇ ਨੇ ਤੁਹਾਨੂੰ ਕਿਸੇ ਵੇਲੇ ਕਿਸੇ ਵੀ ਚੀਜ਼ ਦੀ ਇੱਕ ਸਾਡੇ ਵਿੱਚ ਹੋਰ ਕਮੀ ਆ ਗਈ ਅਸੀਂ ਆਪ ਅਰਦਾਸ ਨਹੀਂ ਕਰਨੀ ਚਾਹੁੰਦੇ ਅਸੀਂ ਜੀ ਤੁਸੀਂ ਸਾਡੀ ਅਰਦਾਸ ਕਰੋ ਮੇਰਾ ਇਹ ਅਨੁਭਵ ਹੋਇਆ ਮੈਂ ਇਸ ਲਈ ਤੁਹਾਡੇ ਨਾਲ ਸਾਂਝਾ ਕਰ ਦਿੰਦਾ ਮੈਂ ਰਾਮਪੁਰ ਖੇੜੇ ਕਥਾ ਕਰਦਾ ਸੀ ਤੇ ਬਾਹਰ ਧੁੱਪੇ ਖੜਾ ਹੋਇਆ ਸਮਾਪਤੀ ਹੋ ਚੁੱਕੀ ਸੀ ਇੱਕ ਬੱਚੀ ਆਈ ਤੇ ਬੜੇ ਪਿਆਰ ਨਾਲ ਕਹਿੰਦੀ ਬਾਪੂ ਜੀ ਮੇਰੀ ਅਰਦਾਸ ਕਰੋ ਉਹਦੇ ਹੱਥਾਂ ਚ ਚੂੜਾ ਪਾਇਆ ਸੀ ਲੱਗਦਾ ਸੀ ਵੀ ਇਹਦਾ ਨਵਾਂ ਵਿਆਹ ਹੋਇਆ ਮੈਂ ਕਿਹਾ ਪੁੱਤਰ ਕੀ ਅਰਦਾਸ ਕਰਨੀ ਆਂਦੀ ਜੀ ਮੇਰਾ ਵਿਆਹ ਹੋ ਗਿਆ ਮੇਰਾ ਪਤੀ ਵਿਦੇਸ਼ ਵਿੱਚ ਹੈ ਮੇਰਾ ਵੀਜ਼ਾ ਲੱਗ ਜਾਏ ਮੈਂ ਕਿਸੇ ਮੂਡ ਚ ਖੜਾ ਸੀ ਮੈਂ ਕਿਹਾ ਬੇਟਾ ਉਹ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਦਰਵਾਜ਼ਾ ਖੁੱਲ੍ਹਾ ਹੈ ਜਾ ਤੇ ਤੂੰ ਜਾ ਕੇ ਆਪ ਅਰਦਾਸ ਕਰ ਉਹਨੇ ਕੋਈ ਹੀਲ ਹੁਜਤ ਨਹੀਂ ਕੀਤੀ ਉਹਨੇ ਬਚਨ ਮੰਨਿਆ ਉਹ ਚਲੀ ਗਈ ਪਤਾ ਨਹੀਂ ਉਹਨੇ ਕੀ ਅਰਦਾਸ ਕੀਤੀ ਇਹ ਤਾਂ ਗੁਰੂ ਜਾਣੇ ਤੇ ਉਹ ਜਾਣੇ ਅਗਲੇ ਦਿਨ ਫੇਰ ਮਿਲੀ ਹਾਂਜੀ ਬਾਪੂ ਜੀ ਮੇਰਾ ਕੰਮ ਹੋ ਗਿਆ ਮੈਂ ਕਿਹਾ ਬੇਟਾ ਅੱਜ ਤੋਂ ਬਾਅਦ ਨਿਸ਼ਚਾ ਕਰ ਲੈ ਵੀ ਕਦੇ ਵੀ ਗੁਰੂ ਪਰਮੇਸ਼ਵਰ ਤੋਂ ਬਿਨਾਂ ਹੋਰ ਕਿਸੇ ਪਾਸੇ ਨਹੀਂ ਜਾ। ਕਿਉਂਕਿ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜੋ ਬਚਨ ਕਹਿ ਰਹੇ ਨੇ ਇਹ ਉਹਨਾਂ ਦੇ ਜੀਵਨ ਵਿੱਚ ਕਮਾਏ ਹੋਏ ਨੇ। ਇਹ ਪਹਿਲੀਆਂ ਦੋ ਪੰਗਤੀਆਂ ਹੀ ਯਾਦ ਕਰ ਲਓ, ਇਹ ਰਹਾਉ ਦੀ ਪੰਗਤੀ ਵੀ ਹੈ, ਸ਼ਬਦ ਦਾ ਕੇਂਦਰੀ ਭਾਵ ਵੀ ਹੈ, ਭਾਈ ਜਦੋਂ ਵੀ ਜਿੱਥੇ ਵੀ ਤੁਹਾਨੂੰ ਜੋ ਲੋੜ ਪਵੇ ਆਪਣੇ ਹਰ ਪੈ ਬੇਨਤੀ ਕਹੀਏ, ਆਪਣੇ ਹਰ ਪੈ ਬੇਨਤੀ ਕਹੀਏ,
ਆਪਣੇ ਹਰ ਪੈ ਬੇਨਤੀ ਕਹੀਏ, ਆਪਣੇ ਹਰ
ਪੈ। ਇਹ ਜਿਹੜਾ ਅੱਖਰ ਬੇਨਤੀ ਹੈ ਨਾ, ਇਹ ਬੇਨਤੀ ਵੀ ਆਉਂਦਾ, ਬੇਨੰਤੀ ਵੀ ਆਉਂਦਾ ਤੇ ਬੇਨਤੀ ਵੀ ਆਉਂਦਾ, ਕਿਉਂਕਿ ਗੁਰਬਾਣੀ ਕਵਿਤਾ ਵਿੱਚ ਹੈ। ਇਹਦੀਆਂ ਲਗਾ ਮਾਤਰਾ ਬੜੀਆਂ ਤੋਲ ਕੇ ਵਰਤੀਆਂ ਗਈਆਂ ਨੇ, ਅਰਥ ਬੇਨਤੀ ਹੈ, ਪਰ ਜਿੱਥੇ ਬੇਨਤੀ ਹੈ ਉੱਥੇ ਬੇਨਤੀ ਕਹੋ, ਜਿੱਥੇ ਬੇਨਤੀ ਉੱਥੇ ਬੇਨਤੀ ਕਹੋ, ਜਿੱਥੇ ਬੇਨੰਤੀ ਹੈ ਉੱਥੇ ਬੇਨਤੀ ਕਹੋ। ਇਹਦੇ ਤੋਂ ਕੋਈ ਬਹੁਤਾ ਉਲਝਣ ਦੀ ਗੱਲ ਨਹੀਂ ਹੈ, ਅਰਥ ਇੱਕੋ ਹੀ ਹੈ। ਜਦੋਂ ਵੀ ਜਿੱਥੇ ਵੀ ਜਿਸ ਨੂੰ ਜੋ ਮੁਸ਼ਕਿਲ ਆਵੇ, ਬਸ ਮਨ ਕਰਕੇ, ਬਚਨ ਕਰਕੇ, ਨਿਸ਼ਚੇ ਕਰਕੇ ਵਾਹਿਗੁਰੂ ਅੱਗੇ ਬੇਨਤੀ ਕਰੋ, ਉਦੋਂ ਵੱਡਾ ਹੋਰ ਕੋਈ ਨਹੀਂ। ਰੋਜ਼ ਪੜ੍ਹਦੇ ਹਾਂ ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਪਰਮ ਪਾਓ ਜਾਏ। ਮੈਂ ਤੇ ਕਹਿਣਾ ਵੀ ਸਾਰਾ ਸ਼ਬਦ ਵੀ ਵਿਚਾਰਨਾ ਆਪਾਂ ਨੇ, ਵਿਚਾਰਾਂਗੇ, ਪਰ ਇੱਕ ਕਿਣਕਾ ਹੀ ਪੱਲੇ ਬੰਨ ਲਓ, ਆਪਣੇ ਹਰ ਪੈ ਬੇਨਤੀ ਕਹੀ ਹੈ, ਆਪਣੇ ਹਰ ਪੈ ਬੇਨਤੀ ਕਹੀ ਹੈ। ਚਾਰ ਪਦਾਰਥ ਆਨੰਦ ਮੰਗਲ ਨਿਧ, ਚਾਰ ਪਦਾਰਥ ਆਨੰਦ ਮੰਗਲ ਨਿਧ, ਕਿਉਂਕਿ ਦਾਸ ਬਾਣੀ ਪੜਾਉਂਦਾ ਵੀ ਹੈ, ਸੰਥਾ ਵੀ ਕਰਾਉਂਦਾ। ਹੁਣ ਕਿਧਰੇ ਤੇ ਆਉਂਦਾ ਆਨੰਦ, ਕਿਧਰੇ ਆਉਂਦਾ ਆਨੰਦ, ਇੱਥੇ ਐੜਾ ਨੰਨਾ ਦੱਦਾ ਆਨੰਦ ਹੈ, ਇਹਨੂੰ ਕੋਈ ਮਾਤਰਾ ਵੀ ਨਹੀਂ। ਇਹ ਬਹੁ ਵਚਨ ਹੈ, ਆਖਿਆ ਸਾਰੇ ਆਨੰਦ, ਸਾਰੇ ਮੰਗਲ, ਸਭ ਖੁਸ਼ੀਆਂ ਦਾ ਨਿੱਧ ਖਜ਼ਾਨਾ ਹੀ ਪਰਮਾਤਮਾ ਹੈ। ਇਸ ਲਈ ਕਦੇ ਉਹਦਾ ਦਰ ਛੱਡ ਕੇ ਹੋਰ ਕਿਸੇ ਦਰ ਤੇ ਨਾ ਜਾਓ। ਆਨੰਦ ਚਾਰ ਪਦਾਰਥ ਆਨੰਦ ਮੰਗਲ ਨਿੱਧ, ਸਾਰੀਆਂ ਦਾਤਾਂ ਸੂਖ ਸਹਿਜ ਸਿੱਧ ਲਈਆਂ, ਸੁੱਖ ਵੀ ਮਿਲਣਗੇ, ਸਹਿਜ ਅਡੋਲਤਾ ਵੀ ਮਿਲਣਗੇ, ਫਿਰ ਮੰਗਣ ਦੀ ਲੋੜ ਹੀ ਨਹੀਂ ਰਹੇ, ਫਿਰ ਕਿਸੇ ਹੋਰ ਦਰਵਾਜ਼ੇ ਦੀ ਝਾਕ ਹੀ ਮੁੱਕ ਜਾਏਗੀ। ਲਓ ਇਹ ਰਹਾਉ ਦੀ ਪੰਗਤੀ, ਇਹ ਸ਼ਬਦ ਦਾ ਕੇਂਦਰੀ ਭਾਵ ਪਾਤਸ਼ਾਹ ਸਮਝਾ ਰਹੇ।
ਰਹਾਉ ਮਾਨ ਤਿਆਗ ਹਰ ਚਰਣੀ ਲਾਗੋ, ਤਿਸ ਪ੍ਰਭ ਅੰਚਲ ਗਹੀਐ।
ਹੁਣ ਕੁਝ ਪਰਹੇਜ ਵੀ ਕਰਨਾ ਪੈਣਾ, ਜਿਵੇਂ ਕੋਈ ਵੀ ਡਾਕਟਰ ਵੈਦ ਹਕੀਮ ਹੋਵੇ ਉਹ ਦਵਾਈ ਤੇ ਦਿੰਦਾ, ਉਹਨੂੰ ਪੂਰਨ ਨਿਸ਼ਚਾ ਹੈ, ਕਹਿੰਦਾ ਪਰ ਆਹ ਪਰਹੇਜ ਵੀ ਕਰਿਓ ਜੀ, ਅਸੀਂ ਇੱਥੋਂ ਵੀ ਮਾਰ ਖਾ ਜਾਂਦੇ ਹਾਂ। ਪਰਹੇਜ ਕਰਨ ਵੱਲੋਂ ਅਸੀਂ ਬੜੇ ਹੀ ਅਣਗਹਿਲ, ਛੱਡਣਾ ਨਹੀਂ ਕੁਝ ਵੀ ਚਾਹੁੰਦੇ, ਮਾਰੇ ਕਹਿੰਦੇ ਨਹੀਂ ਪਾਏ। ਕੁਝ ਪ੍ਰਾਪਤ ਕਰਨ ਵਾਸਤੇ ਕੁਝ ਛੱਡਣਾ ਵੀ ਪੈਂਦਾ। ਜੇ ਤੁਸੀਂ ਚਾਹੁੰਦੇ ਹੋ ਕਿ ਸੁੱਖ ਮਿਲੇ, ਜੇ ਚਾਹੁੰਦੇ ਹੋ ਆਨੰਦ ਮਿਲੇ, ਤੇ ਫਿਰ ਮਾਨ ਤਿਆਗ। ਜਦੋਂ ਅਸੀਂ ਅਹੰਕਾਰੀ ਬਣ ਕੇ ਅਰਦਾਸ ਕਰਦੇ ਹਾਂ, ਉਸ ਅਰਦਾਸ ਦਾ ਕੀ? ਅਰਦਾਸ ਤੇ ਉਹੀ ਹੁੰਦੀ ਹੈ ਜਿਹੜੀ ਨਿਰਮਾਣ ਹੋ ਕੇ ਕੀਤੀ ਹੈ। ਬਾਣੀ ਚ ਇਕਲੀ ਅਨੇਕਾਂ ਸ਼ਬਦ ਸਾਨੂੰ ਮਿਲਦੇ, ਹੇ ਸੱਚੇ ਪਾਤਸ਼ਾਹ ਹਮ ਮੈਲੇ ਤੁਮ ਉਜਲ ਕਰਦੇ, हम निर्गुण तू दाता, हम मूर्ख तुम चतुर सियाने, तू सर्व कला का ज्ञान। कदे कतराइया ना कर, अहंकारी ना बनो, ये आखो माधो हम ऐसे तू ऐसा, माधो हम ऐसे तू ऐसा,
हम ऐसे तू ऐसा, माधो हम ऐसे तू ऐसा।
मेरा तो अनुभव है लोग रब दियां गल्लां सुनाउंदे ने पर रब नाल गल्लां नहीं कराउंदे। गुरबाणी रब नाल गल्लां कराउंदी है, को करना चाहे देखो ना। माधो परमात्मा का एक नाम है, मां कहिए माया तो कहिए पति, जो माया का पति है उन्हें माधो क्या। उस परमात्मा नु हाजिर नाजर जान के आखो माधो हम ऐसे तू ऐसा, माधो हम ऐसे तू ऐसा,
माधो हम ऐसे तू ऐसा, माधो हम ऐसे तू ऐसा।
हम पापी तुम पाप खंडन, हम पापी तुम पाप खंडन,
हम पापी तुम पाप खंडन, हम पापी तुम पाप खंडन।
नीको ठाकुर देसा, नीको ठाकुर देता,
नीको ठाकुर देसा, नीको ठाकुर देसा।
समा नहीं कि मैं सारा शब्द सुनावा पढ़ावा, तुहानू आउंदा है, मैं तो सिर्फ टच दे रहा, प्रेरणा कर रहा कि गुरु साहब कहते ने बेनती भी करनी है, बेनती का फल भी मिलेगा, पर बेनती करने समय आ भी ध्यान रखना है कि मान त्याग हंकार नहीं कर। हर चरणी लागू हरि दे चरणा ना लगना है, ते तिस प्रभ अंचल गई है। अंचल का मतलब है पल्ला, जिमें आनंद कार्ज हुंदा है ना, ते उस वेले शब्द पढ़िया जांदा है, उस्तत निंदा नानक जी मैं हब वंजाई, वंजाई छोड़िया हब किज त्यागी, हबे साग कुड़ावे डिठे तौ पले तेंडे। एयों अंचल कहना है, एयों पला फड़ना है, पातशाह तरीका भी दस रहे ने, फिर की होवेगा। आंच ना लग गए अगन सागर ते शरण स्वामी की आई है। आंच सेक नू कहते, ये अग दा सागर है, ये विषय विकार अग दा सागर, नजर नहीं आती अग पर है अग बड़ी। इस अग दे सड़े हुए जीवन बर्बाद कर रहे, रोज पढ़ते आप माता के उधर मैं प्रतपाल करे सो क्यों मनो विसारी, मनो क्यों विसारी है ए बड़दाता जे अगन में आहार पहुंचावे। कहन जी उथे ते अग है सी, इथे मारे कहंदे इथे उदू भी भयानक अग है, जैसी अगन उधर में तैसी बाहर माया, माया अगन सब इको जे ही करते खेल रचाए। जे सचमुच उसका पल्ला लेना, मेरे पातशाह ते बड़े सौखे तरीके नाल समझाते, कहंदे भाई दोए पुड़ चक्की जोड़ के, दोए पुड़ चक्की जोड़ के, पीसण आए बहेठ, पीसण आए बहेठ, चक्की ते सारी जान दे। चक्की केड़े काम आउंदी है, दाने पीण दे आउंदी। महाराज ने कहा जिवें चक्की दे दो पुड़ हन, जेड़े दाने पुड़ां दी मार थले आ जांदे ने ते जांदे ने पीसे, ते जेड़े लग जान किली नाल उहनां नूं पुड़ कुछ नहीं कह सकदा। ये धरती ते आसमान दोवें चक्की दे पुड़ हन, ਅਸੀਂ ਸਾਰੇ ਜੀਵ ਦਾਣਿਆਂ ਵਰਗੇ ਹਾਂ। ਜਿਹੜਾ ਪ੍ਰਭੂ ਰੂਪੀ ਕਿੱਲੀ ਸ਼ਰਨ ਵਿੱਚ ਆ ਜਾਏਗਾ ਉਹ ਪੁੜਾਂ ਦੀ ਮਾਰ ਤੋਂ ਬਚ ਜਾਏਗਾ। ਪਾਤਸ਼ਾਹ ਕਹਿੰਦੇ ਮਾਨ ਤਿਆਗ ਲਾਗੋ ਪ੍ਰਭ ਸ਼ਰਣੀ, ਐਸੇ ਵਾਹਿਗੁਰੂ ਦੀ ਚਰਨੀ ਲੱਗਣ ਲਈ ਮਾਨ ਤਿਆਗਣ। ਸੋ ਪ੍ਰਭ ਅੰਚਲ ਗਈ ਹੈ, ਜਿਸ ਪ੍ਰਭ ਅੰਚਲ ਗਈ ਹੈ ਉਸ ਪ੍ਰਭੂ ਦਾ ਭਲਾ ਫੜ ਲਓ, ਫਿਰ ਕੀ ਹੋਵੇਗਾ? ਆਂਚ ਨਾ ਲੱਗੇ ਅਗਨ ਸਾਗਰ ਤੇ ਸ਼ਰਨ ਸਵਾਮੀ ਕੀ ਐ। ਆਪਣੇ ਅੰਦਰ ਜਾਤ ਮਾਰ ਕੇ ਵੇਖੀ ਵੀ ਕਈ ਕਈ ਪਾਸੇ ਤੱਕਣ ਵਾਲਾ ਜਿਹੜਾ ਮਨੁੱਖ ਹੈ ਨਾ, ਉਹਦੇ ਸਾਰੇ ਪਾਸੇ ਅਧੂਰੇ ਨੇ। ਬਾਣੀ ਵਾਰ ਵਾਰ ਕਹਿ ਰਹੀ ਹੈ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਪ੍ਰਭ ਕੀ ਸ਼ਰਨ ਸਗਲ ਪੈ ਲਾਥੇ,
ਸਗਲ ਪੈ ਲਾਥੇ, ਪ੍ਰਭ ਕੀ ਸ਼ਰਨ ਸਗਲ ਪੈ ਲਾਥੇ।
ਦੁੱਖ ਬਿਨ ਸੇ ਸੁਖ ਪਾਇਆ, ਦੁੱਖ ਬਿਨ ਸੇ ਸੁਖ ਪਾਇਆ,
ਦੁੱਖ ਬਿਨ ਸੇ ਸੁਖ ਪਾਇਆ, ਦੁੱਖ ਬਿਨ ਸੇ ਸੁਖ ਪਾਇਆ।
ਬਸ ਜਿਹੜਾ ਪ੍ਰਭੂ ਦੀ ਸ਼ਰਨ ਵਿੱਚ ਆ ਜਾਏ, ਸਾਰਾ ਸ਼ਬਦ ਇਹੀ ਗੱਲ ਕਹਿ ਰਿਹਾ, ਫਿਰ ਬੇਨਤੀ ਕਰੋ ਤੇ ਕੀ ਆਖੋ। ਹਾਂਜੀ,
ਕੋਟ ਪਰਾਧ ਮਹਾ ਅਕ੍ਰਿਤ ਕਾਨ, ਬਾਹੁਰ ਬਾਹੁਰ ਪ੍ਰਭ ਸਹੀ ਹੈ।
ਥੋੜਾ ਜਿਹਾ ਦਾਸ ਨੂੰ ਸੁਭਾਅ ਵੀ ਬਣ ਗਿਆ ਤੇ ਸਮਝ ਵੀ ਆ ਗਈ ਹੈ ਕਿ ਜਦ ਤੱਕ ਗੁਰਬਾਣੀ ਦੀਆਂ ਲਗਾ ਮਾਤਰਾ ਨਹੀਂ ਸਮਝਦੇ, ਅਰਥ ਨਹੀਂ ਸਮਝਾ, ਇੱਥੇ ਹੁਣ ਕੋਟ ਅੱਖਰ ਆਇਆ, ਕੋਟ ਦੇ ਟੈਂਕੇ ਨੂੰ ਸਿਆਰੀ ਹੈ। ਗੁਰਬਾਣੀ ਵਿੱਚ ਕੋਟ ਅੱਖਰ ਤਿੰਨ ਰੂਪਾਂ ਵਿੱਚ ਆਉਂਦਾ, ਇੱਕ ਕੋਟ ਟੈਂਕੇ ਨੂੰ ਸਿਆਰੀ ਨਾਲ, ਇੱਕ ਕੋਟ ਟੈਂਕੇ ਨੂੰ ਔਂਕਣ ਨਾਲ, ਇੱਕ ਕੋਟ ਟੈਂਕਾ ਮੁਖਤਾ। ਉਚਾਰਨ ਤਿੰਨਾਂ ਦਾ ਕੋਟ ਹੈ। ਜਿਸ ਕੋਟ ਦੇ ਟੈਂਕੇ ਨੂੰ ਸਿਆਰੀ ਉਹਦਾ ਅਰਥ ਹੈ ਕਰੋੜ। ਜਿਹੜਾ ਕੋਟ ਟੈਂਕੇ ਨੂੰ ਔਂਕੜ ਵਾਲਾ, ਲੰਕਾ ਸਾ ਕੋਟ, ਉਹ ਕਿਲੇ ਵਾਸਤੇ ਹੈ। ਤੇ ਜੇ ਟੈਂਕੇ ਦਾ ਔਂਕੜ ਵੀ ਹਟ ਜਾਏ ਤੇ ਫਿਰ ਬਹੁਤੇ ਕਿਲੇ, ਜਿਨ ਗੜ ਕੋਟ ਕੀ ਹੈ ਕੰਚਨ ਕੇ, ਛੋੜ ਗਿਆ ਤੋ ਰਾਵਣ। ਤੋ ਲਗਾ ਮਾਤਰਾ ਨੂੰ ਸਮਝਣਾ ਵੀ ਸਤਸੰਗ ਜੀ ਬਹੁਤ ਜ਼ਰੂਰੀ ਹੈ। ਗੁਰਦੇਵ ਕਹਿੰਦੇ ਨੇ ਕੋਟ ਪਰਾਧ ਮਹਾਂ ਅਕਿਰਤ ਕੰਨ, ਬਹੁਰ ਬਹੁਰ ਪ੍ਰਭ ਸਿੰਘ। ਪ੍ਰਭੂ ਨੂੰ ਸਹਿਣ ਕਰਨ ਦੀ ਆਦਤ ਹੈ ਕਿਉਂਕਿ ਉਹ ਬਖਸ਼ਿੰਦ ਹੈ। ਮੈਂ ਕਲਗੀਆਂ ਵਾਲੇ ਪਾਤਸ਼ਾਹ ਦਾ ਸਵੱਈਆ ਪੜ੍ਹਦਾ, ਦੀਨਨ ਕੀ ਪ੍ਰਤਪਾਲ ਕਰੇ ਨਿਤ, ਸੰਤ ਉਬਾਰ ਗਨੀਮਨ ਗਾਰੇ, ਪਚ ਪਸੂ ਨਗ ਨਾਗ ਨਰਾਦਪ, ਸਰਬ ਸਮੇਂ ਸਭ ਕੋ ਪ੍ਰਤਪਾਰੇ, ਪੋਖਤ ਹੈ ਜਲ ਮੈਂ ਤਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੇ, ਦੀਨ ਦਿਆਲ ਦਇਆ ਨਿਧ, ਦੋਖਣ ਦੇਖਤ ਹੈ ਪਰ ਦੇਤ ਨਾ। ਜਿਹੜਾ ਉਹਦੀ ਸ਼ਰਨ ਵਿੱਚ ਆ ਜਾਏ ਉਹ ਫਿਰ ਉਹਦੇ ਦੁੱਖਾਂ ਦੀ ਗਿਣਤੀ ਨਹੀਂ ਕਰਦਾ।
ਕਰਣਾ ਮੈਂ ਪੂਰਨ ਪਰਮੇਸ਼ਰ, ਨਾਨਕ ਤਿਸ ਸਰ ਨਹੀਂ ਐ।
ਬਸ ਪਾਤਸ਼ਾਹ ਕਹਿੰਦੇ ਨੇ ਕਰੁਣਾ ਮੈਂ, ਇਹਨੂੰ ਮੈਂ ਨਹੀਂ ਕਹਿਣਾ, ਮੈਂ ਜਿਸ ਤਰ੍ਹਾਂ ਮੰਮਾ ਜਈਆ ਹੁੰਦਾ ਨਾ, ਮੈਂ ਕਰੁਣਾ, ਮੈਂ ਕਰੁਣਾ, ਮੈਂ ਜੋ ਤਸ ਦਾਸ ਮੁਜੱਸਮਾ ਸੋਮਾ ਹੈ ਜਿਹਦੇ ਚ ਹੈ ਹੀ ਦਿਆ, ਉਹ ਕਦੇ ਕ੍ਰੋਧ ਵਿੱਚ ਗੁੱਸੇ ਵਿੱਚ ਆਉਂਦਾ ਹੀ ਨਹੀਂ। ਕਹਿੰਦੇ ਕਰੁਣਾ ਮੈਂ ਪੂਰਨ ਪਰਮੇਸ਼ਰ, ਫਿਰ ਉਹਦੇ ਚ ਕੋਈ ਕਮੀ ਨਹੀਂ ਹੈਗੀ। ਕਿਸੇ ਵਿੱਚ ਕੋਈ ਕਮੀ ਹੋਵੇ ਨਾ, ਉਹ ਆਂਦਾ ਜੀ ਮੈਂ ਇਹ ਕੰਮ ਨਹੀਂ ਕਰ ਸਕਦਾ, ਮੈਂ ਇੰਨਾ ਕੁ ਕਰ ਸਕਦਾ, ਇੰਨਾ ਨਹੀਂ ਕਰ ਸਕਦਾ। ਪਰ ਵਾਹਿਗੁਰੂ ਤੇ ਪੂਰਨ ਪਰਮੇਸ਼ਰ ਹੈ, ਨਾਨਕ ਤਿਸ ਸ਼ਰਨਈ ਹੈ। ਨਾਨਕ ਜੀ ਕਹਿੰਦੇ ਨੇ ਆਸੇ ਪਾਸੇ ਨਾ ਵੇਖੋ, ਐਵੇਂ ਤੁਸੀਂ ਆਪਣਾ ਇਮਾਨ ਕਿਉਂ ਗਵਾਉਂਦੇ ਹੋ, ਉਸ ਮਾਲਕ ਦੀ ਸ਼ਰਨ ਵਿੱਚ ਆ ਜਾਓ। ਇਹ ਠੀਕ ਹੈ ਕਿ ਰਵਾਇਤ ਮੁਤਾਬਕ ਲੜੀਵਾਰ ਵਿਚਾਰ ਵੀ ਚੱਲਦੀ ਹੈ, ਮੇਰੇ ਤੋਂ ਪਹਿਲਾਂ ਵੀ ਵਿਦਵਾਨਾਂ ਕੋਲ ਮੈਂ ਸੁਣੀ ਹੈ, ਕੱਲ੍ਹ ਵੀ ਗਿਆਨੀ ਜੀ ਨੇ, ਪਰ ਮੈਨੂੰ ਸ਼ਬਦ ਵਿੱਚੋਂ ਉਖੜਿਆ ਨਹੀਂ ਜਾਂਦਾ, ਉਹ ਜਲਦੀ ਜਲਦੀ ਕਰਨ ਦੀ ਆਦਤ ਨਹੀਂ ਹੈਗੀ। ਮੈਂ ਕਹਿਣਾ ਜੇ ਇੱਕ ਕਿਣਕਾ ਵੀ ਵਸ ਜਾਏ, ਆ ਜਿਹੜਾ ਸ਼ਬਦ ਆਪਾਂ ਨੇ ਸੁਣਿਆ, ਜੋ ਹੁਕਮ ਮੰਨਿਆ, ਇਹਨੂੰ ਆਪਾਂ ਜੀਵਨ ਵਿੱਚ ਅਪਣਾ ਲਈਏ ਤੇ ਜਦੋਂ ਵੀ ਭਾਈ ਲੋੜ ਪਵੇ ਆਪਣੇ ਹਰ ਪੈ ਬੇਨਤੀ ਕਹੀ ਹੈ, ਆਪਣੇ ਹਰ ਪੈ ਬੇਨਤੀ ਕਹੀ ਹੈ,
ਆਪਣੇ ਹਰ ਪਹਿ ਬੇਨਤੀ ਕਹੀ ਹੈ, ਆਪਣੇ ਹਰ ਪਹਿ ਬੇਨਤੀ ਕਹੀ ਹੈ।
ਚਾਰ ਪਦਾਰਥ ਆਨੰਦ ਮੰਗਲ ਨਿਧ, ਚਾਰ ਪਦਾਰਥ ਆਨੰਦ ਮੰਗਲ ਨਿਧ,
ਚਾਰ ਪਦਾਰਥ ਆਨੰਦ ਮੰਗਲ ਨਿਧ, ਚਾਰ ਪਦਾਰਥ ਆਨੰਦ ਮੰਗਲ ਨਿਧ।
ਸੁਖ ਸਹਿਜ ਸਿੱਧ ਲਈ ਹੈ, ਸੁਖ ਸਹਿਜ ਸਿੱਧ ਲਈ ਹੈ,
ਸੁਖ ਸਹਿਜ ਸਿੱਧ ਲਈ ਹੈ, ਸੁਖ ਸਹਿਜ ਸਿੱਧ ਲਈ ਹੈ।
ਤੋ ਗੁਰੂ ਕਾ ਪਾਵਨ ਹੁਕਮ ਬੜੇ ਪਿਆਰ ਨਾਲ ਤੁਸੀਂ ਸੁਣਿਆ। ਜਦੋਂ ਮੈਂ ਹੁਕਮ ਸੁਣਦਾ ਬੜੇ ਵਲਵਲੇ ਹੁੰਦੇ ਨੇ, ਆਹ ਵੀ ਸੰਗਤ ਨੂੰ ਸੁਣਾਉਣਾ, ਆਹ ਵੀ ਸੁਣਾਉਣਾ, ਪਰ ਜਿਹੜਾ ਸਮਾਂ ਹੈ ਨਾ ਉਹ ਵੀ ਇੱਕ ਬੜੀ ਵੱਡੀ ਪਾਬੰਦੀ ਹੈ। ਇਸੇ ਲਈ ਭਾਈ ਵੀਰ ਸਿੰਘ ਜੀ ਨੇ ਕਿਹਾ, ਰਹੀ ਵਾਸਤੇ ਕੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਸਕਾਈ ਕੰਨੀ, ਤਿੱਖੇ ਆਪਣੇ ਵੇਖ ਕੇ ਅਟਕ ਬੰਨੋ ਬੰਨੀ, ਮੈਂ ਕਿਵੇਂ ਨਾ ਸਕੀ ਰੋਕ, ਅਟਕ ਜੋ ਪਾਈ ਭੰਨੀ, ਹੋ ਸੰਭਲ ਕਰ ਸਫਲ ਇਸ ਸਮੇਂ। ਇਹ ਸਮਾਂ ਉਡੰਦਾ ਜਾਮਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ, ਇਹ ਪੱਲੇ ਬੰਨ ਲਓ, ਜੋ ਕੁਝ ਸੁਣਿਆ ਇਹਨੂੰ ਘਰ ਜਾ ਕੇ ਵੀ ਪੜਿਓ, ਇਹ ਹੋਮਵਰਕ ਹੈ। ਜੇ ਹੋਮਵਰਕ ਕਰੋਗੇ ਫਿਰ ਤੁਹਾਨੂੰ ਕਿਸੇ ਨੂੰ ਸੱਜੇ ਖੱਬੇ ਪੁੱਛਣ ਦੀ ਲੋੜ ਵੀ ਨਹੀਂ ਪੈਣੀ। ਬਸ ਗੁਰੂ ਜੀ ਨੇ ਦ੍ਰਿੜ ਕਰਵਾਇਆ, ਗੁਰੂ ਕੇ ਸਿੱਖ ਨੇ ਹੋਰ ਆਸੇ ਪਾਸੇ ਨਹੀਂ ਝਾਕਣਾ, ਆਪਣੇ ਹਰ ਪੈ ਬੇਨਤੀ ਕਹੀ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੱਜ ਕੇ ਹਾਂ ਪਿਛਲੀਆਂ ਪੰਕਤੀਆਂ ਫੜ ਲਓ।
ਕੋਟ ਪਰਾਧ ਮਹਾ ਅਕ੍ਰਿਤ ਕਾਨ, ਬਹੁਰ ਬਹੁਰ ਪ੍ਰਭ ਸਹੀਐ, ਕਰੁਣਾ ਮੈਂ ਪੂਰਨ ਪਰਮੇਸ਼ੁਰ, ਨਾਨਕ ਤਿਸ ਸਰਣਹੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।